ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤੰਤਾ ਦੇ ਪਾਤਰ ਹੋ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਣਾਂ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਦਸਵੇਂ ਪਾਤਸ਼ਾਹ ਖਾਲਸੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਗੁਰਦੇਵ ਦੇ ਜੀਵਨ ਦੀ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਆਗਰੇ ਵਿਖੇ ਵਿਦਮਾਨ ਹਨ। ਬਹਾਦਰ ਸ਼ਾਹ ਮਹਾਰਾਜ ਜੀ ਦੇ ਚਰਣਾਂ ਵਿੱਚ ਆਇਆ, ਸਤਿਗੁਰਾਂ ਦੇ ਨਾਲ ਚਰਚਾ ਕਰਦਿਆਂ ਬੋਲਿਆ ਕਿ ਸਾਡੇ ਮਤ ਵਿੱਚ ਇਹ ਵਿਧਾਨ ਹੈ ਕਿ ਜਿਹੜਾ ਕਲਮਾ ਪੜ੍ਹਦਾ ਹੈ ਉਹ ਬਹਿਸ਼ਤ ਨੂੰ ਜਾਂਦਾ ਔਰ ਦੋਜਕਾਂ ਦੀ ਅੱਗ 'ਚ ਨਹੀਂ ਸੜਦਾ। ਸਤਿਗੁਰੂ ਜੀ ਕਹਿਣ ਲੱਗੇ, ਬਹਾਦਰ ਸ਼ਾਹ, ਜੇ ਕਲਮਾ ਪੜ੍ਹ ਕੇ ਬੰਦਾ ਅੰਦਰੋਂ ਖੋਟਾ ਹੈ, ਖੋਟੇ ਕਰਮ ਨਹੀਂ ਤਿਆਗਦਾ, ਤਾਂ ਫਿਰ ਉਹ ਬਹਿਸ਼ਤ ਨਹੀਂ ਨਰਕਾਂ ਦੀ ਅੱਗ 'ਚ ਸੜਦਾ, ਭਾਵੇਂ ਕਲਮਾ ਵੀ ਪੜ੍ਹਦਾ ਹੋਵੇ। ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਹੈ, ਸਾਡੇ ਪੈਗੰਬਰ ਕੋਈ ਝੂਠ ਬੋਲਦੇ ਨੇ? ਮਹਾਰਾਜ ਜੀ ਨੇ ਇੱਕ ਸਿੱਕੇ ਦਾ ਦ੍ਰਿਸ਼ਟਾਂਤ ਵਿਖਾਇਆ, ਜੋ ਖੋਟਾ ਸਿੱਕਾ ਸੀ, ਕਿਸੇ ਦੁਕਾਨ 'ਤੇ ਨਹੀਂ ਚੱਲਿਆ, ਕਲਮਾਂ ਉਹਦੇ 'ਤੇ ਲਿਖੀਆਂ ਹੋਈਆਂ ਸੀ। ਮਹਾਰਾਜ ਜੀ ਕਹਿੰਦੇ, ਬਹਾਦਰ ਸ਼ਾਹ, ਜਿਵੇਂ ਸਿੱਕੇ 'ਤੇ ਕਲਮਾਂ ਲਿਖੀਆਂ ਨਹੀਂ ਚੱਲੀਆਂ, ਪਰ ਇਹਦਾ ਅੰਦਰ ਖੋਟਾਪਨ ਵੇਖਿਆ ਅਤੇ ਖੋਟੇ ਸਿੱਕੇ ਨੂੰ ਜਾਣ ਕੇ ਉਹਨਾਂ ਨੇ ਤਿਆਗ ਦਿੱਤਾ, ਕਲਮਾਂ ਦਾ ਕੋਈ ਅਸਰ ਨਹੀਂ। ਇਸੇ ਤਰ੍ਹਾਂ ਉੱਥੇ ਤਾਂ ਅੰਦਰ ਦੀ ਖੋਟ ਵੇਖੀ ਜਾਣੀ, ਉੱਥੇ ਤਾਂ ਸੱਚੋ ਹੀ ਸੱਚ ਨਿਬੜ ਹੈ, ਉੱਥੇ ਤਾਂ ਸੱਚ ਹੀ ਸੱਚ ਹੋਣਾ। ਖੋਟਿਆਂ ਨੂੰ ਇੱਕ ਪਾਸੇ ਕਰ ਦੇਣਾ, ਖਰੇ ਨੂੰ ਖਜ਼ਾਨੇ 'ਚ ਪਾ ਲੈਣਾ। ਮਹਾਰਾਜ ਜੀ ਦੇ ਵਚਨ ਬਹਾਦਰ ਸ਼ਾਹ ਨੇ ਸੁਣੇ ਨੇ, ਇਹਨੂੰ ਸਤਿਗੁਰਾਂ ਨੇ ਸੁਮਤ ਦਿੱਤੀ, ਸਦਬੁੱਧੀ ਦਿੱਤੀ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦਾ ਹੋਰ ਪਵਿੱਤਰ ਪਾਵਨ ਇਤਿਹਾਸ ਸਰਵਣ ਕਰੀਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸਵੇਂ ਪਾਤਸ਼ਾਹ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਪਣੇ ਜੀਵਨ ਅਤੇ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਦਿਨ ਪੁਸ਼ਕਰ ਇਸ਼ਨਾਨ ਕੋ ਗਏ ਲੋਕ ਸਮੁਦਾਏ।
ਸਤਿਗੁਰੂ ਜੀ ਆਗਰੇ ਵਿੱਚ ਸਨ, ਇੰਨੇ ਨੂੰ ਪੁਸ਼ਕਰ ਦੇ ਤੀਰਥ ਦਾ ਮੇਲਾ ਆਇਆ ਤੇ ਆਗਰੇ ਵਿੱਚ ਬਹੁਤ ਸਾਰੇ ਲੋਕ ਪੁਸ਼ਕਰ ਤੀਰਥ ਤੇ ਇਸ਼ਨਾਨ ਕਰਨ ਵਾਸਤੇ ਗਏ।
ਤਬੈ ਖਾਨ ਖਾਨਾ ਗਯੋ ਸ਼ਾਹ ਬਹਾਦਰ ਥਾਏ।
ਉਸ ਵੇਲੇ ਆਗਰੇ ਦਾ ਰਹਿਣ ਵਾਲਾ ਖਾਨ ਖਾਨਾ, ਜਿਹੜਾ ਸਤਿਗੁਰਾਂ ਦਾ ਸ਼ਰਧਾਲੂ ਵੀ ਹੈ, ਇਹਦਾ ਨਾਮ ਮੁਨਾਇਮ ਖਾਂ ਵੀ ਹੈ, ਇਹ ਖਾਨ ਖਾਨਾ ਉਸ ਦਿਨ ਜਦਨ ਪੁਸ਼ਕਰ ਦੇ ਤੀਰਥ ਤੇ ਲੋਕ ਜਾ ਰਹੇ ਸਨ ਇਸ਼ਨਾਨ ਕਰਨ ਲਈ, ਉਹਨਾਂ ਦਿਨਾਂ ਦੇ ਵਿੱਚ ਹੀ ਇਹ ਖਾਨ ਖਾਨਾ ਬਾਦਸ਼ਾਹ ਬਹਾਦਰ ਸ਼ਾਹ ਨੂੰ ਆ ਕੇ ਮਿਲਿਆ।
تسلیمات کری تیر بھائیو
آ کے بہادر شاہ نو خان خانے نے تسلیمات کیتی یعنی کی سلام کیتی ہے
بہادر بوجن کہو
بہادر شاہ نے خان خانے نو اس ویلے پوچھیا
بونر آئس لے کر گئے
کہن لگا ہے خان خانا بڑے لوگ میرے کو آگیا لے لے کے پشکر دے تیرت دے گئے نے اشنان کرن لے
تیرت مجن چات بھئے
اور او جا کے تیرت بیچ اشنان کرنا چون دے نے اور میرے کو بھی بڑے ہندو افسر بھی نے جیڑے اس پشکر تیرت اشنان کرن دی اچھا رکھ کے گئے ہانا
سات گرو تین کو گئے کنائے اے
دس بھی سات گرو کلگی تار جی اتھے گئے نے جا نہیں گئے وہ بھی ہندو ترم دے رکھے نے تیرتھاں تے انہوں بھی جاندے ہونگے اے دس خان خانا تو تا گرو کلگی تار دے نیڑے ہیں جتھے انیکاں لوگ پشکر دے تیرتے شنان کرن لی گئے نے میرے کولوں بھی کئی رخصد ہو کے گئے نے چھٹی لے کے کی دسویں پاتشاہ کلگی تار جی بھی گئے نے جا نہیں گئے
کم نے جی چات چت مائے
جے کلگی تار جی پشکر تیرتے جانا چوندے ہن جے انہاں دے من وچ اوتھے جان دی اچھا ہے
کہ خان کانا میں ہیرے رہے گرو جی اپنے ڈیرے
کہ جانا چوندے نے جا نہیں جانا چوندے تو اس ویلے خان خانا بولیا کہن لگا ہے بادشاہ بہادر شاہ میں ہنے لنگ کے آیا اس سے پاس جدر گرو کلگی تار جی دا ڈیرا ہے تے دسویں پاتشاہ جی مہاراج جی اس ویلے اپنے ڈیرے وچ ہی نے وہ پشکر تیر تے نہیں گئے
تمری دشتے جائے سنامو
ہاں جے تیرے من دی اچھا ہے تا میں تیرے بلوں جا کے ستگرہ نو بینتی کر دینا کہ بہادر شاہ اس طرح پوچھ رہا ہے کہ گرو جی تسی پشکر تیرتے جانا چون دے ہو جا نہیں جانا چون دے
جتا منورت آن بتامو
جس طرح دا منورت گرو کلگی تاردہ ہووے گا جو انہ نے اپنے مانچ سوچے ہے او منورت انہ دا ہے بادشاہ بہادر شاہ میں تیرے کڑا کے سنا دیاں گا
تب چل کے پرب کے ٹھگے آئیو
اس طرح کہے کہ اے خان خانا بہادر شاہ تو چل کے گرو کلگیتر پاتشاہ جی مہاراج جی دے ڈیرے ستگرہ دے چرنا بچایا ہے
کہو شاہ کو تھکل سنائیو
جو بادشاہ بہادر شاہ نے کیا سی کہ ستگرو جی پشکر تیرتے گئے نے جا نہیں گئے جانا چون دے نے جا نہیں جانا چون دے وہ سارے بچن جو بہادر شاہ نے کہے سانا او خان خانے نے آ کے گرو کلگی تار جی مہاراج جی نو سنائے ہانا
صاحب شری مکتے تب کہیں سو تیرت ہندن کو اے
گرو کلگی تار پاتشاہ جی مہاراج جی اس وقت بولے کہن لگے ہے خان خانا جیڑا پشکر دا تیرت ہے وہ ہندوؤں دا تیرت ہے وہ ہندو ترم دا تیرت ہے
کہاں جان کیا کام ہمارو
اس ہندوؤں دے تیرت تے جان دا ساڈا کی کام ہے ہاں اسی پہلا اتھے گئے ہاں جد اتھو لنگ دے جان دے سی سباب کو شہر بچو لنگے تے وہ تیرت اسی ویکھیا ہویا ہے پر اچیچے طور تے اس تیرت دے میلے دے اتے اشنان کرن لی جانا یہ ساڈا ترم تھوڑی ہے وہ تا ہندوؤں دا ترم ہے ہندو لوگ جاندے نے ہندوؤں دا وہ تیرت ہے
سن ام حضرت نکت سدارو
خان خانے نے جدوں مہاراج جی دے بچن سنے سن کے خان خانا واپس بادشاہ بہادر شاہ کول آیا
گر کی کہوت سکل سنائے
اور جو بچن گرو کلگیتر پاتشاہ جی مہاراج جی نے کہے سن وہ بچن مہاراج دسویں پاتشاہ دے خان خانے نے بہادر شاہ نو سنائے ہانا
سن سہ پیو شاہ کے آئے
بہادر شاہ دے مان دے وچ اے گل سن کے ستگراں دا اے جواب سن کے اے دے مان چ سنسا پی گیا اے دے مان دے وچ سندے اٹھیا ہے
اس اگلے پربو بلائے
انہیں آکھیا بھی اے کہ میں ہو سکتا ہے کہ ستگرو جی کہن دے بھی وہ ہندوؤں دا تیرت ہے اتھے ساڈا کی کام اسی اتھے کی کرن جانا ہے بہادر شاہ دے من وچ یہ گل سن کے دسویں پاتشاہ دی سنسا پیا اگلے دن نے مہاراج گرو کلگیتر پاتشاہ جی مہاراج جی نو اپنی سبھا وچ سدا بھیجیا بینتی کر کے
چندن چونکی پر بٹھوائے
مہاراج جی چل کے بہادر شاہ دی کچہری وچ ایدی سبھا وچ آئے ਬੜੇ ਅਦਬ ਸਤਿਕਾਰ ਨਾਲ ਬਹਾਦਰ ਸ਼ਾਹ ਨੇ ਉੱਠ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ, ਬੜੀ ਸੁੰਦਰ ਚੰਦਨ ਦੀ ਚੌਂਕੀ ਹੈ, ਉਸ ਚੰਦਨ ਦੀ ਚੌਂਕੀ ਤੇ ਮਹਾਰਾਜ ਜੀ ਨੂੰ ਬੜੇ ਅਦਬ ਤੇ ਸਤਿਕਾਰ ਨਾਲ ਬਿਠਾਇਆ।
ਬੰਦਨ ਕਰੀ ਪ੍ਰਸੰਗ ਚਲਾਇਓ, ਰਾਹ ਦੋਏ ਕੋ ਤੁਮ ਕੋ ਭਾਇਓ।
ਸਤਿਗੁਰਾਂ ਨੂੰ ਵੰਦਨਾ ਕਰਕੇ ਬਹਾਦਰ ਸ਼ਾਹ ਨੇ ਮਹਾਰਾਜ ਜੀ ਨਾਲ ਜ਼ਿਕਰ ਛੇੜਿਆ, ਇਹਨੇ ਪ੍ਰਸੰਗ ਛੇੜਿਆ। ਕਹਿਣ ਲੱਗਾ, ਗੁਰੂ ਜੀ ਦੋ ਰਾਹ ਨੇ, ਇੱਕ ਹਿੰਦੂਆਂ ਦਾ ਹੈ, ਦੂਸਰਾ ਮੁਸਲਮਾਨਾਂ ਦਾ ਹੈ। ਇਹ ਦੱਸੋ ਵੀ ਤੁਹਾਨੂੰ ਕਿਹੜਾ ਰਾਹ ਚੰਗਾ ਲੱਗਦਾ? ਵੀ ਦੋ ਹੀ ਰਸਤੇ ਨੇ ਇਸ ਵੇਲੇ ਹਿੰਦੁਸਤਾਨ ਵਿੱਚ, ਇੱਕ ਹਿੰਦੂਆਂ ਦਾ ਰਸਤਾ ਹੈ, ਦੂਸਰਾ ਮੁਸਲਮਾਨਾਂ ਦਾ ਹੈ। ਤੇ ਇਹ ਦਸਵੇਂ ਪਾਤਸ਼ਾਹ, ਤੁਸੀਂ ਕਿਰਪਾ ਕਰਕੇ ਦੱਸੋ ਕਿ ਤੁਹਾਨੂੰ ਕਿਸ ਰਸਤੇ ਨੂੰ, ਤੁਹਾਨੂੰ ਕਿਹੜਾ ਰਸਤਾ ਪਸੰਦ ਹੈ?
ਕਿਸ ਮਗ ਕੋ ਇਤਕਾਦ ਰਖੰਤੇ,
ਤੁਸੀਂ ਕਿਸ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰ ਸਕਦੇ ਹੋ, ਤੁਸੀਂ ਕਿਸ ਮਾਰਗ ਦੇ ਵੱਲ ਆਪਣਾ ਪੱਖ ਰੱਖਦੇ ਹੋ?
ਹਿੰਦੂ ਕੇ ਤੁਰਕ ਜਤਾ ਬਰਤੰਤੇ,
ਤੁਸੀਂ ਕਿਸ ਮਾਰਗ ਦੇ ਉੱਤੇ ਨਿਸ਼ਚਾ ਕਰਦੇ ਹੋ, ਹਿੰਦੂਆਂ ਦੇ ਉੱਤੇ ਜਾਂ ਮੁਸਲਮਾਨਾਂ ਦੇ ਉੱਤੇ, ਹਿੰਦੂਆਂ ਦੇ ਉੱਤੇ ਜਾਂ ਤੁਰਕਾਂ ਦੇ ਉੱਤੇ, ਕਿਸ ਰਸਤੇ ਦੇ ਉੱਤੇ ਤੁਸੀਂ ਇਤਕਾਦ ਰੱਖਦੇ ਹੋ, ਨਿਸ਼ਚਾ ਰੱਖਦੇ ਹੋ?
ਸੁਨ ਸਾਹਿਬ ਸ਼੍ਰੀ ਮੁਖ ਫੁਰਮਾਏ, ਹਿੰਦੂ ਤੁਰਕ ਚਲਤ ਜਿਸ ਭਾਏ।
ਸੁਣ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ ਬਹਾਦਰ ਸ਼ਾਹ, ਇਹ ਹਿੰਦੂ ਤੇ ਮੁਸਲਮਾਨ ਜਿਹੜੇ ਜਿਹੜੇ ਰਸਤੇ ਤੇ ਚੱਲਦੇ ਹਨ,
ਖੈਰ ਖਾ ਹਮ ਦੋਨੋ ਕੇਰ,
ਅਸੀਂ ਦੋਨਾਂ ਦੇ ਖੈਰ ਖਵਾ ਹਾਂ, ਹਿੰਦੂਆਂ ਦੇ ਵੀ ਤੇ ਮੁਸਲਮਾਨਾਂ ਦੇ ਵੀ। ਅਸੀਂ ਹਿੰਦੂਆਂ ਵਾਸਤੇ ਵੀ ਸੁੱਖ ਮੰਗਦੇ ਹਾਂ ਤੇ ਮੁਸਲਮਾਨਾਂ ਵਾਸਤੇ ਵੀ ਸੁੱਖ ਮੰਗਦੇ ਹਾਂ। ਸਾਡੇ ਅੰਦਰ ਕੋਈ ਪੱਖਵਾਦ ਨਹੀਂ ਹੈ ਕਿ ਅਸੀਂ ਹਿੰਦੂਆਂ ਦੇ ਰਸਤੇ ਨੂੰ ਪਸੰਦ ਕਰਦੇ ਹਾਂ ਤੇ ਮੁਸਲਮਾਨਾਂ ਦਿਆਂ ਨੂੰ ਨਹੀਂ। ਸਾਡੇ ਵਾਸਤੇ ਦੋਨੋ ਹੀ ਇੱਕ ਬਰਾਬਰ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਾਂ ਸਿਧਾਂਤ ਹੀ ਇਹ ਹੈ, ਦਸਵੇਂ ਪਾਤਸ਼ਾਹ ਜੀ ਦੇ ਬਚਨ ਨੇ ਸ੍ਰੀ ਅਕਾਲ ਉਸਤਤ ਬਾਣੀ ਵਿੱਚ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਾਂ ਇਹ ਸਿਧਾਂਤ ਹੈ। ਮਹਾਰਾਜ ਜੀ ਕਹਿੰਦੇ ਅਸੀਂ ਦੋਨਾਂ ਦੇ ਖੈਰ ਖਵਾਹ ਹਾਂ। ਖੈਰ ਖਵਾਹ ਕਹਿੰਦੇ ਨੇ ਕਿ ਦੋਨਾਂ ਵਾਸਤੇ ਸੁੱਖ ਮੰਗਦੇ ਹਾਂ, ਹਿੰਦੂਆਂ ਲਈ ਵੀ ਤੇ ਮੁਸਲਮਾਨਾਂ ਦਾ ਵੀ ਭਲਾ ਮੰਗਦੇ ਹਾਂ।
ਤੇ ਉਪਦੇਸ਼ ਜਤਾ ਹਿਤ ਹੀਰ,
ਔਰ ਜਿਹੜਾ ਆ ਕੇ ਸਾਡੀ ਸ਼ਰਨ ਵਿੱਚ ਆਉਂਦਾ, ਭਾਵੇਂ ਉਹ ਹਿੰਦੂ ਹੋਵੇ ਤੇ ਭਾਵੇਂ ਉਹ ਮੁਸਲਮਾਨ ਹੋਵੇ, ਉਹਦਾ ਹਿੱਤ ਵੇਖ ਕੇ, ਉਹਦੇ ਅੰਦਰ ਦੀ ਭਾਵਨਾ, ਉਹਦੇ ਅੰਦਰ ਦੀ ਪ੍ਰੀਤ ਵੇਖ ਕੇ ਫਿਰ ਅਸੀਂ ਉਹਨੂੰ ਉਪਦੇਸ਼ ਦਿੰਦੇ ਹਾਂ।
ਬਹੁਰ ਬਹਾਦਰ ਸ਼ਾਹ ਬਖਾਨਾ, ਏਕ ਖੁਦਾਏ ਏਕ ਈਮਾਨਾ।
ਉਸ ਵੇਲੇ ਸੁਣ ਕੇ ਮਹਾਰਾਜ ਜੀ ਦੇ ਬਚਨ ਬਹਾਦਰ ਸ਼ਾਹ ਫਿਰ ਬੋਲਿਆ, ਕਹਿਣ ਲੱਗਾ ਜੀ, ਖੁਦਾ ਇੱਕ ਹੈ ਤੇ ਇੱਕ ਹੀ ਉਹਦਾ ਈਮਾਨ ਧਰਮ ਹੈ, ਯਾਨੀ ਕਿ ਮੁਸਲਮਾਨ ਧਰਮ। ਕਹਿੰਦਾ ਇੱਕ ਹੀ ਖੁਦਾ ਹੈ ਤੇ ਖੁਦਾ ਦਾ ਧਰਮ ਵੀ ਇੱਕੋ ਹੀ ਆ ਤੇ ਉਹ ਸਾਡਾ ਧਰਮ ਹੈ ਮੁਸਲਮਾਨ। ਇਹੀ ਖੁਦਾ ਨੇ ਧਰਮ ਬਣਾਇਆ, ਇਸਲਾਮ ਧਰਮ ਹੀ ਖੁਦਾ ਨੇ ਬਣਾਇਆ। ਖੁਦਾ ਵੀ ਇੱਕ ਹੈ ਤੇ ਉਹਦਾ ਬਣਾਇਆ ਹੋਇਆ ਈਮਾਨ ਵੀ ਇੱਕ ਹੈ।
ਕਿਸ ਕੀ ਦਿਸ਼ਾ ਹਿਰਦਾ ਤੁਮਾਰਾ,
ਮਹਾਰਾਜ ਤੁਹਾਡਾ ਹਿਰਦਾ ਕਿਸ ਪਾਸੇ ਹੈ, ਤੁਸੀਂ ਕਿਸ ਦਿਸ਼ਾ ਵੱਲ ਆਪਣਾ ਮਨ ਰੱਖਿਆ ਹੋਇਆ?
ਸਭ ਨਿਰਣਾ ਕਰੋ ਉਚਾਰਾ,
ਕਿਰਪਾ ਕਰਕੇ ਸਾਨੂੰ ਇਹ ਸਾਰਾ ਨਿਰਣਾ ਕਰਕੇ ਦੱਸੋ, ਇਸ ਗੱਲ ਦਾ ਨਿਰਣਾ ਕਰਕੇ ਨਿਤਾਰਾ ਕਰਕੇ ਦੱਸੋ।
ਸੁਣ ਕਰ ਤਾਏ ਗੁਰੂ ਮੁਸਕਾਏ, ਤੀਨ ਖੁਦਾਏ ਐ ਫੁਰਮਾਏ।
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਪਏ, ਬਹਾਦਰ ਸ਼ਾਹ ਦੀ ਇਹ ਗੱਲ ਸੁਣ ਕੇ ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਕਹਿੰਦੇ, ਬਹਾਦਰ ਸ਼ਾਹ ਤਿੰਨ ਖੁਦਾ ਨੇ ਤੇ ਤਿੰਨ ਹੀ ਉਹਦੇ ਧਰਮ ਨੇ। ਬਹਾਦਰ ਸ਼ਾਹ ਕਹਿੰਦਾ ਵੀ ਇੱਕ ਖੁਦਾ ਤੇ ਉਹਦਾ ਇੱਕੋ ਧਰਮ ਹੈ ਇਸਲਾਮ ਧਰਮ। ਮਹਾਰਾਜ ਜੀ ਕਹਿੰਦੇ ਨਹੀਂ ਬਈ, ਦੁਨੀਆਂ ਦੀ ਦ੍ਰਿਸ਼ਟੀ ਨਾਲ ਵੇਖੀਏ ਤੇ ਫਿਰ ਤਿੰਨ ਖੁਦਾ ਨੇ ਤੇ ਤਿੰਨ ਖੁਦਾ ਹਨ ਤੇ ਤਿੰਨ ਹੀ ਫਿਰ ਉਹਦੇ ਧਰਮ ਹੋਏ।
ਕਹਿ ਸ਼ਾਹ ਇਹ ਕਹਾ ਬਖਾਨਾ,
ਮਹਾਰਾਜ ਜੀ ਨੇ ਜਦੋਂ ਕਿਹਾ ਨਾ ਵੀ ਨਹੀਂ ਨਹੀਂ ਬਹਾਦਰ ਸ਼ਾਹ ਤਿੰਨ ਖੁਦਾ ਨੇ, ਤੇ ਸੁਣ ਕੇ ਬਹਾਦਰ ਸ਼ਾਹ ਅੱਗੋਂ ਬੋਲਿਆ, ਕਹਿਣ ਲੱਗਾ ਮਹਾਰਾਜ ਇਹ ਕੀ ਕਹਿ ਰਹੇ ਹੋ ਤੁਸੀਂ, ਇਹ ਮਹਾਰਾਜ ਜੀ ਤੁਸੀਂ ਕੀ ਕਹਿ ਰਹੇ ਹੋ ਵੀ ਤਿੰਨ ਖੁਦਾ ਹਨ?
ਐਸੀ ਬਾਤ ਨਾ ਕਹਿ ਨਾ ਦਾਨਾ,
ਜਿਹੜੇ ਦਾਨੇ ਪੁਰਸ਼ ਨੇ, ਸਿਆਣੇ ਪੁਰਸ਼ ਨੇ, ਉਹ ਇਦਾਂ ਦੀ ਗੱਲ ਨਹੀਂ ਕਹਿੰਦੇ। ਦਾਨੇ ਪੁਰਸ਼ ਸਿਆਣੇ ਪੁਰਸ਼ ਇਦਾਂ ਦਾ ਬੋਲ ਨਹੀਂ ਬੋਲਦੇ ਕਿ ਉਹ ਆਖਣ ਕੇ ਤਿੰਨ ਖੁਦਾ ਹਨ,
ਇੱਕ ਖੁਦਾ ਏ ਸਭੀ ਤੇ ਸੁਣਿਓ।
ਅਸੀਂ ਤਾਂ ਇੱਕੋ ਖੁਦਾ ਸੁਣਿਆ ਸਾਰਿਆਂ ਤੋਂ, ਵੀ ਜਿੰਨੇ ਵੀ ਪੈਗੰਬਰ ਨੇ ਜਿੰਨੇ ਵੀ ਅਵਤਾਰ ਨੇ ਉਹ ਸਾਰੇ ਇਹੀ ਕਹਿੰਦੇ ਨੇ ਵੀ ਇੱਕੋ ਖੁਦਾ ਹੈ।
ਵੇਦ ਕੁਰਾਨ ਕਿਤਾਬਨ ਬਣਿਓ,
ਵੇਦਾਂ ਦੇ ਵਿੱਚ ਵੀ ਲਿਖਿਆ, ਕੁਰਾਨ ਦੇ ਵਿੱਚ ਵੀ ਲਿਖਿਆ, ਬਹੁਤ ਸਾਰੀਆਂ ਜਿਹੜੀਆਂ ਧਰਮ ਪੁਸਤਕਾਂ ਧਰਮ ਗ੍ਰੰਥ ਨੇ ਉਹਨਾਂ ਦੇ ਵਿੱਚ ਵੀ ਇਹੀ ਲਿਖਿਆ ਕਿ ਖੁਦਾ ਇੱਕ ਹੈ।
ਸੁਣ ਕੇ ਪੁਨ ਪ੍ਰਭ ਨੇ ਸਮਝਾਇਓ,
ਮਹਾਰਾਜ ਤੁਸੀਂ ਤਿੰਨ ਕਹਿ ਰਹੇ ਹੋ ਇਹ ਕਿੱਦਾਂ ਦਾ ਬਚਨ ਹੈ। ਮਹਾਰਾਜ ਜੀ ਸੁਣ ਕੇ ਫਿਰ ਇਹਨੂੰ ਸਮਝਾਉਣ ਲੱਗੇ, ਬਹਾਦਰ ਸ਼ਾਹ ਨੂੰ ਸਮਝਾਉਂਦਿਆਂ ਬੋਲੇ,
ਇੱਕ ਖੁਦਾ ਇਮਾਨਕ ਗਾਇਓ।
ਮਹਾਰਾਜ ਜੀ ਕਹਿੰਦੇ ਵੀ ਜਿਹੜਾ ਇੱਕ ਖੁਦਾ ਤੁਹਾਡੇ ਇਮਾਨ ਵਾਲੇ ਗਾਉਂਦੇ ਨੇ, ਮੁਸਲਮਾਨ ਧਰਮ ਦੇ ਲੋਕ ਕਹਿੰਦੇ ਨੇ ਇੱਕ ਖੁਦਾ ਹੈ।
ਹੋਏ ਤੁਲਕ ਜੋ ਤੁਮੋ ਅਗਾਰੇ, ਰਾਮ ਨਾਰਾਇਣ ਨਾਮ ਉਚਾਰੇ।
ਬਹਾਦਰ ਸ਼ਾਹ ਇਹ ਦੱਸ ਵੀ ਤੇਰੇ ਸਾਹਮਣੇ ਕੋਈ ਮੁਸਲਮਾਨ ਹੋਵੇ ਤੇ ਉਹ ਮੁਸਲਮਾਨ ਆਪਣੀ ਜ਼ੁਬਾਨ ਤੋਂ ਰਾਮ 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 ਜਾਂ ਨਾਰਾਇਣ 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 ਇਹ ਸ਼ਬਦ ਜੇ ਕੋਈ ਮੁਸਲਮਾਨ ਤੇਰੇ ਸਾਹਮਣੇ ਆਪਣੇ ਮੂੰਹ ਤੋਂ ਉਚਾਰਨ ਕਰੇ,
ਤੇ ਬੁਰਮਾਨ ਬਰਜੰਤੇ,
ਤੁਹਾਡੇ ਜਿਹੜੇ ਮੁਸਲਮਾਨ ਭਾਈ ਨੇ ਉਹਨੂੰ ਬੁਰਾ ਜਾਣ ਕੇ ਵਰਜਦੇ ਨੇ, ਕਹਿੰਦੇ ਨਾ ਓਏ ਕਾਫਰਾ, ਉਹਨੂੰ ਕਾਫਰ ਕਹਿੰਦੇ ਨੇ। ਉਹ ਕਾਫਰਾ ਇਹ ਕਿਹੜੇ ਕਾਫਰਾਂ ਵਾਲੇ ਬੋਲ ਬੋਲ ਰਿਹਾ, ਕਿਹੜੇ ਰਾਮ ਕਿਹੜੇ ਨਾਰਾਇਣ ਦਾ ਤੂੰ ਨਾਂ ਲੈ ਰਿਹਾ, ਤਾਂ ਹਿੰਦੂਆਂ ਦੇ ਨਾਂ ਨੇ, ਹਿੰਦੂਆਂ ਦੇ ਭਗਵਾਨ ਦਾ ਨਾਂ ਹੈ। ਉਹ ਤਾਂ ਇੱਦਾਂ ਕਹਿ ਕੇ ਰੋਕਦੇ ਨੇ ਨਾ ਮੁਸਲਮਾਨ, ਉਹ ਇਹ ਤਾਂ ਨਹੀਂ ਕਹਿੰਦੇ ਵੀ ਕੋਈ ਗੱਲ ਨਹੀਂ ਕਹਿਣਾ ਤਾਂ ਕਹੀ ਜਾ, ਸਗੋਂ ਰੋਕਦੇ ਨੇ, ਤੂੰ ਵੀ ਰੋਕੇਗਾ ਜੇ ਤੇਰੇ ਸਾਹਮਣੇ ਕੋਈ ਮੁਸਲਮਾਨ ਰਾਮ 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 ਜਾਂ ਨਾਰਾਇਣ 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 ਕਹੇਗਾ ਤੇ ਤੇਰੇ ਮੁਸਲਮਾਨ ਭਾਈ ਉਹਨੂੰ ਵਰਜਦੇ ਨੇ ਰੋਕਦੇ ਨੇ।
ਮੌਲਾ ਪਾਕ ਕੋ ਚਰੰਤੇ,
ਉਹਨੂੰ ਕਹਿੰਦੇ ਨੇ ਨਾ ਬਈ ਮੌਲਾ ਪਾਕ ਕਹਿ, ਇਹ ਕਹਿ ਕੇ ਮੌਲਾ ਪਾਕ ਹੈ, ਅੱਲਾ ਅੱਲਾ ਦਾ ਜਾਪ ਕਰ, ਖੁਦਾ ਖੁਦਾ ਦਾ ਜਾਪ ਕਰ। ਉਹ ਸਗੋਂ ਇਸ ਤਰ੍ਹਾਂ ਕਹਿ ਕੇ ਰੋਕ ਕੇ ਉਹਨੂੰ ਕਹਿੰਦੇ ਨੇ ਮੌਲਾ ਪਾਕ ਦਾ ਜਾਪ ਕਰ।
ਅਰ ਤੂੰ ਮਿਲ ਮਿਲ ਕਹਿਤ ਪੁਕਾਰੇ,
ਫਿਰ ਤੁਸੀਂ ਸਾਰੇ ਮਿਲ ਮਿਲ ਕੇ ਇਹੀ ਗੱਲ ਪੁਕਾਰਦੇ ਹੋ, ਮੌਲਾ ਪਾਕ ਹੈ ਮੌਲਾ ਪਾਕ ਹੈ,
ਭਇਓ ਭਿਸਤ ਸੁਖ ਹਿਤ ਹਮਾਰੇ।
ਤੁਸੀਂ ਸਾਰੇ ਮਿਲ ਮਿਲ ਕੇ ਗੱਲ ਕਹਿੰਦੇ ਹੋ ਕਿ ਜਿਹੜੀ ਬਹਿਸ਼ਤ ਹੈ ਜਿਹੜਾ ਸਵਰਗ ਹੈ ਉਹ ਕੇਵਲ ਮੁਸਲਮਾਨਾਂ ਲਈ ਬਣਿਆ। ਤੁਸੀਂ ਸਾਰੇ ਮਿਲ ਮਿਲ ਕੇ ਕਹਿੰਦੇ ਹੋ ਕਿ ਜਿਹੜੀ ਬਹਿਸ਼ਤ ਹੈ ਜਿਹੜਾ ਸਵਰਗ ਹੈ ਉਹ ਕੇਵਲ ਮੁਸਲਮਾਨਾਂ ਵਾਸਤੇ ਹੈ।
ਦੋਜਕ ਹਿੰਦਨ ਹੇਤ ਬਣਾਇਓ,
ਜਿਹੜੇ ਦੋਜਕ ਨੇ ਨਰਕ ਨੇ ਉਹ ਹਿੰਦੂਆਂ ਵਾਸਤੇ ਬਣਾਏ ਨੇ ਖੁਦਾ ਨੇ। ਤੁਸੀਂ ਸਾਰੇ ਮਿਲ ਮਿਲ ਕੇ ਕਹਿੰਦੇ ਹੋ ਕਿ ਜਿਹੜੀ ਬਹਿਸ਼ਤ ਹੈ ਜਿਹੜਾ ਸਵਰਗ ਹੈ ਇਹ ਮੁਸਲਮਾਨਾਂ ਵਾਸਤੇ ਹੈ ਔਰ ਜਿਹੜੇ ਨਰਕ ਨੇ ਇਹ ਹਿੰਦੂਆਂ ਵਾਸਤੇ ਨੇ।
ਇਨਕੋ ਮਤ ਤੁਮਕੋ ਨਾ ਭਾਇਓ,
ਇਸ ਤਰ੍ਹਾਂ ਹਿੰਦੂਆਂ ਦਾ ਜਿਹੜਾ ਮਤ ਹੈ ਉਹ ਤੁਹਾਨੂੰ ਚੰਗਾ ਨਹੀਂ ਲੱਗਦਾ, ਹਿੰਦੂਆਂ ਦਾ ਮਤ ਤੁਹਾਨੂੰ ਨਹੀਂ ਪਾਉਂਦਾ।
ਨਾਮ ਖੁਦਾ ਏ ਜੋ ਮੌਲਾ ਆਦ, ਹਿੰਦਨ ਮੈਂ ਸਿਮਰੈ ਕਰ ਯਾਦ।
ਆ ਹੁਣ ਦੂਜੇ ਪਾਸੇ ਹਿੰਦੂਆਂ ਦੀ ਗੱਲ ਕਰ ਲਈਏ, ਕੋਈ ਹਿੰਦੂਆਂ ਵਿੱਚ ਬੈਠਾ ਹਿੰਦੂ ਇਹ ਆਪਣੇ ਮੂੰਹ ਤੋਂ ਆਖੇ ਮੌਲਾ ਪਾਕ ਅੱਲਾਹੂ ਅੱਲਾਹੂ ਜਾਂ ਖੁਦਾ ਯਾ ਖੁਦਾ ਯਾ ਖੁਦਾ, ਇਸ ਤਰ੍ਹਾਂ ਦੇ ਮੁਸਲਮਾਨੀ ਨਾਂ ਜੋ ਖੁਦਾ ਦੇ ਤੁਸੀਂ ਰੱਖੇ ਹੋਏ ਨੇ ਪਰਮੇਸ਼ਰ ਦੇ, ਇਹਨਾਂ ਨਾਵਾਂ ਨੂੰ ਜੇ ਕੋਈ ਹਿੰਦੂ ਆਪਣੀ ਜ਼ੁਬਾਨ ਤੋਂ ਉਚਾਰਨ ਕਰਦਾ
ਵਿਗੜ ਗਏ ਇਹ ਤਿਸੈ ਬਤਾਵੈ।
ਜਿਹੜੇ ਹਿੰਦੂ ਨੇ ਉਹ ਕਹਿੰਦੇ ਨੇ ਜੀ ਇਹ ਤਾਂ ਵਿਗੜ ਗਿਆ, ਇਹਨੇ ਆਪਣਾ ਧਰਮ ਛੱਡ ਦਿੱਤਾ, ਇਹ ਤਾਂ ਤੁਰਕ ਬਣ ਗਿਆ, ਇਹ ਤਾਂ ਮਲੇਛ ਬਣ ਗਿਆ, ਵੇਖੋ ਜੀ ਮੁਸਲਮਾਨਾਂ ਵਾਲੇ ਨਾਂ ਆਪਣੇ ਮੂੰਹ ਤੋਂ ਲੈ ਰਿਹਾ, ਏਦਾਂ ਉਹ ਕਹਿੰਦੇ ਜੀ ਇਹ ਤਾਂ ਹਿੰਦੂ ਵਿਗੜ ਗਿਆ, ਏਦਾਂ ਕਹਿੰਦੇ ਹਨ।
ਜਾਤ ਪਾਤ ਤੇ ਵੈਰ ਕਰਾਵੈ,
ਉਹ ਕੀ ਕਰਦੇ ਨੇ ਆਪਣੀ ਜਾਤ ਔਰ ਆਪਣੀ ਬਰਾਦਰੀ ਵਿੱਚੋਂ ਆਪਣੇ ਸੰਗਤ ਤੇ ਪੰਗਤ ਵਿੱਚੋਂ ਉਹਨੂੰ ਵੱਖਰਾ ਕਰ ਦਿੰਦੇ ਨੇ, ਕਹਿੰਦੇ ਜੀ ਅੱਜ ਤੋਂ ਬਾਅਦ ਤੂੰ ਸਾਡੇ ਵਿੱਚ ਨਹੀਂ ਬਹਿ ਸਕਦਾ ਕਿਉਂਕਿ ਤੂੰ ਮੁਸਲਮਾਨੀ ਨਾਂ ਲੈਣਾ, ਮੁਸਲਮਾਨਾਂ ਵਾਲੇ ਜਿਹੜੇ ਨਾਂ ਨੇ ਅੱਲਾ ਪਾਕ ਯਾ ਖੁਦਾ ਅੱਲਾ ਹੂਏ ਨਾ ਤੂੰ ਆਪਣੇ ਮੂੰਹ ਤੋਂ ਉਚਾਰਨਾ, ਇਸ ਕਰਕੇ ਅੱਜ ਤੋਂ ਬਾਅਦ ਤੂੰ ਸਾਡੇ ਵਿੱਚ ਨਹੀਂ ਬੈਠ ਸਕਦਾ, ਉਹਨੂੰ ਆਪਣੀ ਸੰਗਤ ਵਿੱਚੋਂ ਆਪਣੀ ਪੰਗਤ ਚੋਂ ਵੱਖਰਾ ਕਰ ਦਿੰਦੇ ਨੇ।
ਜਿਸ ਨੇ ਦੋਨੋਂ ਮੈਂ ਇੱਕ ਮਾਨਿਓ,
ਇਹ ਤਾਂ ਹੋ ਗਏ ਤੁਹਾਡੇ ਦੋ ਖੁਦਾ, ਫਿਰ ਇੱਕ ਮੁਸਲਮਾਨਾਂ ਦਾ ਇੱਕ ਹਿੰਦੂਆਂ ਦਾ, महाराज जी कहते हुण तीसरा खुदा है जिहड़ा असी मन्निया होया आखो सतनाम से ओ केड़ा है कि हिंदुआ विच और मुसलमाना दे विच दोना विच एक खुदा दी जोत है उन्हूं असी मन्नदे हां जिहड़ा दोना विच वरतदा हिंदुआ विच भी ते मुसलमाना विच भी वरतदा उन्हूं असी मन्नदे हां ओ एक है ओ अकाल पुरख है
सर्व तरफदारी तहानियो
इस करके असी उन्हूं दोवां विच एक मन के जिहड़ी ये तरफदारी है कि असी हिंदुआं दा पक्ष करिए जां मुसलमाना दा ये पक्षवाद असी छड दिता है असी ये समझ लिया है कि वह दोनों विच वरतदा और उसे परमात्मा नूं कोई राम कह के गा रहा है उसे नूं कोई खुदा कह के आराध रहा है साढ़े वड्डे सतगुरां दा इह सिधांत है कोई बोले राम राम कोई खुदाए कोई सेवै गुसईयां कोई अल्लाए ये साडा सिद्धांत है गुरबाणी का कि उसे नूं कोई राम कह के आराध रहा है उसे नूं कोई खुदा कह के आराध रहा है ये जान के असी तरफदारी खत्म कर दिती है तरफदारी का की मतलब है पक्षवाद असी किसी पक्षवाद विच नहीं हाँ कि असी हिंदुआं की सपोर्ट विच खड़े हाँ ते मुसलमाना दे विरोधी हाँ जां असी मुसलमाना की सपोर्ट विच खड़े हाँ ते हिंदुआं दे विरोधी हाँ असी दोना विच एक निरंकार दी जोत नू वेखिया है
जे झगड़त द्वै पक्ष बनाए तीन सौ मेल न करै कदाए
जेड़े आपो विच झगड़ा करके जिन्हां ने यह दो पक्ष बनाए हुए ने कि असी हिंदू ते तुसी मुसलमान हो असी उत्तम आ वो कहंदे असी उत्तम आ एदां जेड़े झगड़ा करन वाले ने जिन्हां ने दो पक्ष बनाए ने हे बहादुर शाह एहो जे बंदियां नाल असी कदे भी मेल नहीं करदे इदां दे जिहड़े पक्षवादी लोग ने ना वक्खवादी लोग ने उहनां नाल साडा कोई मेल नहीं उहनां नाल साडी कोई सांझ नहीं जिहड़े लोकां नूं धड़ेबंदियां विच वंडण लोकां नूं पक्षवाद विच वंडण हिंदू मुसलमान दे नां दे उत्ते लोकां नूं लड़ाउण उहनां नाल साडा कोई मेल नहीं उना नल साड़ी कोई सांझ नहीं
दोनों मैं कबाद ना कोए हमरो पंत समझिए सोए
साडा पक्ष ता ए है बहादुर शाह के दोना विच एक है दोना विच एक है मुसलमाना विच भी ते हिंदुआ विच भी दोना विच एक है और एदे विच साडा कोई बाद नहीं है एदे विच साडा कोई झगड़ा विवाद नहीं है महाराज गुरु कलगी धर दे ए बोल सुन के गुरुदेव दे बचन सुन के बहादुर शाह चुप कर गया
उत्तर फुरियो न कहबे कौन
फिर महाराज जी दे सामने बोलन लई कोई जवाब नहीं आया बहादुर शाह नूं
कीतक समय बैठ गुण खानी
कुछ समा बहादुर शाह गुणा दी खान गुरु सतगुरु गुरु कलगी धर जी दे कोल बैठा रहा
कोई रुखसद पहुंचे निज थानी
और फिर अपनी जगह तो अपनी जगह वल जिथे दा स्थान है बहादुर शाह उधर नु रुखसद होया
दिन प्रत वास्ते अजायब ब्रिंद
कलगी धर पातशाह जी महाराज जी वापस अपने स्थान ते आए ने एदा दिन प्रति दिन अजायब वस्तुआं महाराज जी दे चरणा विच बहादुर शाह भेजदा है
भांत भांत के बस्तर बिलंद
भांत भांत दे बड़े बड़े सोहने बस्तर बड़े बड़े सुंदर आभूषण बहादुर शाह भी भेजदा है गुरु कियां संगतां वल्लों भी महाराज जी दे चरणा विच बहुत सारियां वस्तुआं ते पिटावां आउंदियां हन
दूर देश के मेवे कने
दूर देश तो बड़े बड़े सुंदर मेवे आउंदे हन
भांत भांत के स्वादन सने
भांत भांत दे बहुत स्वादी स्वादल घने मेवे आउंदे हन
बहादुर भले पठावे
बहादुर शाह बड़े बड़े वधिया मेवे हिंदुस्तान दा बादशाह सी हिंदुस्तान दे कोने कोने तो जड़ियां चंगियां वधिया वस्तुआं ने मेवे ने ओ बहादुर शाह कोल आउंदे सी ते बहादुर शाह आप छकण तो पहला महाराज गुरु कलगी धर जी दे कोलो मेवे भेजदा है
भूखन अजवायन पहुंचावे
बड़े बड़े सोहने भूखण बड़े बड़े सुंदर गहने ਉਹ ਮਹਾਰਾਜ ਜੀ ਦੇ ਕੋਲ ਭੇਜਦਾ ਹੈ।
ਕੀਤੀ ਬਾਰ ਆਪ ਚਲ ਜਾਏ, ਕਈ ਬਾਰ ਲੈ ਨਿਕਟ ਬੁਲਾਏ।
ਕਈ ਵਾਰ ਬਹਾਦਰ ਸ਼ਾਹ ਆਪ ਜਾਂਦਾ ਤੇ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ, ਔਰ ਕਈ ਵਾਰ ਸਤਿਗੁਰੂ ਜੀ ਨੂੰ ਆਪਣੀ ਸਭਾ ਵਿਚ ਆਪਣੇ ਦੀਵਾਨ ਦੇ ਵਿਚ ਬੁਲਾ ਲੈਂਦਾ ਹੈ।
ਇਸ ਪ੍ਰਕਾਰ ਨਿਜ ਪ੍ਰੀਤ ਜਿੰਨਾ ਵੈ,
ਇਸ ਪ੍ਰਕਾਰ ਨਾਲ ਬਹਾਦਰ ਸ਼ਾਹ ਆਪਣੀ ਪ੍ਰੀਤ ਜਣਾਉਂਦਾ ਹੈ, ਆਪਣਾ ਪ੍ਰੇਮ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਨਮੁਖ ਚਰਨਾਂ ਵਿਚ ਪ੍ਰਗਟ ਕਰਦਾ ਹੈ।
ਖਰਚ ਹੇਤ ਬੋ ਦਰਬ ਪਿਠਾਵੈ,
ਫਿਰ ਮਹਾਰਾਜ ਜੀ ਦੇ ਡੇਰੇ ਵਾਸਤੇ ਜਿਹੜਾ ਖਰਚਾ ਹੈ ਰੋਜ਼ ਦਾ, ਉਹ ਖਰਚ ਵਾਸਤੇ ਮਾਇਆ ਵੀ ਭੇਜਦਾ ਹੈ। ਘੋੜਿਆਂ ਵਾਸਤੇ ਘਾਹ ਪੱਠਾ ਦਾਣਾ, ਲੰਗਰਾਂ ਵਾਸਤੇ ਰਸਤਾ ਬਸਤਾ, ਏਦਾਂ ਬਹਾਦਰ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਵਸਤੂਆਂ ਵੀ ਭੇਜਦਾ ਹੈ।
ਉਮਰਾ ਪ੍ਰਭੂ ਟਿਕ ਆਯੋ,
ਇਸ ਇੱਕ ਦਿਨ ਦਾ ਬਚਨ ਹੈ ਕਿ ਇੱਕ ਮੁਸਲਮਾਨ ਉਮਰਾਵ ਕਲਗੀਧਰ ਜੀ ਦੇ ਕੋਲ ਆਇਆ, ਦਸਵੇਂ ਪਾਤਸ਼ਾਹ ਜੀ ਦੇ ਪਾਸ ਆਇਆ।
ਕਰ ਬੰਦਨ ਬੈਠਿਓ ਬਚ ਗਾਇਓ,
ਮਹਾਰਾਜ ਜੀ ਦੇ ਚਰਨਾਂ ਵਿਚ ਬੰਦਨਾ ਕਰਕੇ ਬੈਠ ਗਿਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ,
ਸੁਣੀ ਕਾਨ ਮੈਂ ਵਿਦਿਆਵਾਨ,
ਕਹਿਣ ਲੱਗਾ ਜੀ ਮੈਂ ਸੁਣਿਆ ਕਿ ਤੁਸੀਂ ਬੜੇ ਧਨਖ ਵਿਦਿਆ ਦੇ ਧਾਰਨੀ ਹੋ, ਸ਼ਸਤਰ ਵਿਦਿਆ ਦੀ ਤੁਹਾਡੇ ਕੋਲ ਬੜੀ ਵੱਡੀ ਮਹਾਰਤ ਹੈ।
ਸੁਣੀ ਕਾਨ ਮੈਂ ਵਿਦਿਆਵਾਨ, ਤੁਮ ਟਿਕ ਆਵਤ
ਮਹਾਰਾਜ, ਮੈਂ ਸੁਣਿਆ ਕਿ ਬੜੇ ਬੜੇ ਵਿਦਿਆਵਾਨ ਤੁਹਾਡੇ ਕੋਲ ਚੱਲ ਕੇ ਆਉਂਦੇ ਹਨ।
ਜੋ ਤੁਮ ਸੰਗ ਲੜੇ ਸਰ ਦੇਖੇ,
ਮਹਾਰਾਜ ਜਿਹੜੇ ਤੁਹਾਡੇ ਨਾਲ ਲੜੇ ਨੇ, ਜਿਨ੍ਹਾਂ ਨੇ ਤੁਹਾਡੇ ਨਾਲ ਯੁੱਧ ਕੀਤਾ ਜੰਗ ਕੀਤਾ ਹੈ, ਉਹਨਾਂ ਨੇ ਵੇਖਿਆ ਹੈ, ਆਪ ਜੀ ਦੇ ਚਲਾਏ ਹੋਏ ਤੀਰ ਉਹਨਾਂ ਨੇ ਵੇਖੇ ਹਨ।
ਉਹ ਤਾਰੀਫ ਕੋ ਕਰਤ ਵਿਸ਼ੇਕੇ,
ਉਹ ਜਿਹੜੇ ਤੁਹਾਡੇ ਨਾਲ ਜੰਗ ਦੇ ਮੈਦਾਨ ਚ ਲੜ ਕੇ ਆਏ ਨੇ, ਉਹਨਾਂ ਨੇ ਤੁਹਾਡੇ ਚੱਲਦੇ ਤੀਰ ਵੇਖ ਕੇ ਤੁਹਾਡੀ ਤਾਰੀਫ ਉਚਾਰਨ ਕੀਤੀ ਹੈ, ਉਹਨਾਂ ਨੇ ਤੁਹਾਡੀ ਤਾਰੀਫ ਕਹੀ ਹੈ।
ਨੈ ਅਸ ਸਮੇ ਬਿਕੈ ਅਸ ਕੋਏ, ਤੀਰ ਪਧਾਰੈ ਗੁਰ ਸਮਝੋਏ।
ਕਹਿੰਦੇ ਨੇ ਕਿ ਇਸ ਵਕਤ ਬਾਦਸ਼ਾਹ ਬਹਾਦਰ ਸ਼ਾਹ ਨੂੰ ਵੀ ਜਾ ਕੇ ਕਹਿੰਦੇ ਨੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜੈਸਾ ਕੋਈ ਤੀਰ ਅੰਦਾਜ਼ ਨਹੀਂ ਹੈ, ਤੁਹਾਡੀ ਇਹ ਤਾਰੀਫ ਬੜੇ ਬੜੇ ਲੋਕ ਕਰਦੇ ਨੇ, ਬੜੇ ਬੜੇ ਵਿਦਿਆਵਾਨ ਕਰਦੇ ਨੇ ਜਿਹੜੇ ਤੁਹਾਡੇ ਨਾਲ ਜੰਗ ਦੇ ਮੈਦਾਨ ਚ ਲੜ ਕੇ ਆਏ, ਔਰ ਜਿਨ੍ਹਾਂ ਨੇ ਅੱਖਾਂ ਨਾਲ ਵੇਖਿਆ। ਉਹ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੈ।
ਲੜੇ ਅਨੰਦਪੁਰ ਅਰ ਚਮਕੌਰ,
ਗੁਰੂ ਸਾਹਿਬ ਜੈਸੇ ਤੀਰ ਕੋਈ ਨਹੀਂ ਚਲਾ ਸਕਦਾ, ਉਹਨਾਂ ਨੇ ਚਮਕੌਰ ਦੀ ਜੰਗ ਦੇ ਵਿਚ ਜਿਹੋ ਜਿਹੇ ਤੀਰ ਚਲਾਏ ਨੇ, ਸ੍ਰੀ ਆਨੰਦਪੁਰ ਸਾਹਿਬ ਦੇ ਜੰਗ ਦੇ ਵਿਚ ਜਿਹੋ ਜਿਹੇ ਤੀਰ ਚਲਾਏ ਨੇ, ਉਹਨਾਂ ਤੀਰਾਂ ਜੈਸਾ ਕੋਈ ਤੀਰ ਨਹੀਂ ਚਲਾ ਸਕਦਾ।
ਲੜੇ ਅਨੰਦਪੁਰ ਅਰ ਚਮਕੌਰ, ਜੋ ਬਚ ਕਰ ਆਏ ਸਠੌਰ।
ਮਹਾਰਾਜ ਜਿਹੜੇ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਵਿਚ ਤੁਹਾਡੇ ਨਾਲ ਲੜਦੇ ਰਹੇ ਨੇ, ਉਹ ਲੜ ਕੇ ਜਿਹੜੇ ਬਚ ਕੇ ਆਏ ਨੇ ਉਹ ਜਿਉਂਦੇ ਨੇ, ਹਾਲੇ ਬਹਾਦਰ ਸ਼ਾਹ ਦੇ ਕੋਲ ਆਏ ਨੇ, ਇੱਥੇ ਆਏ ਹੋਏ ਨੇ।
ਕਰੈ ਸ਼ਾਹਦੀ ਬਡੋਂ ਬਡੇਰੇ,
ਉਹ ਸਾਰੇ ਤੁਹਾਡੀ ਸ਼ਾਹਦੀ ਭਰਦੇ ਨੇ, ਉਹ ਸਾਰੇ ਗਵਾਹੀ ਭਰਦੇ ਨੇ, ਵੱਡੇ ਤੋਂ ਵੱਡੀ ਗਵਾਹੀ ਭਰਦੇ ਨੇ।
ਉਹ ਅਬ ਚਾਤ ਹੈ ਹਮ ਹੀਰੇ,
ਤੁਸੀਂ ਬੜੇ ਵਧੀਆ ਤੀਰ ਚਲਾਉਂਦੇ ਹੋ, ਤੁਹਾਡੇ ਵਰਗਾ ਕੋਈ ਤੀਰ ਨਹੀਂ ਚਲਾ ਸਕਦਾ। ਤੇ ਮਹਾਰਾਜ ਬੜਿਆਂ ਕੋਲੋਂ ਸੁਣਿਆ, ਕਿਰਪਾ ਕਰੋ ਅੱਜ ਮੈਂ ਵੇਖਣਾ ਚਾਹੁੰਦਾ ਹਾਂ ਤੁਹਾਡੀ ਤੀਰ ਅੰਦਾਜ਼ੀ ਦੀ ਵਿਦਿਆ, ਉਹ ਮਹਾਰਾਜ ਜੀ ਮੈਂ ਵੇਖਣਾ ਚਾਹੁੰਦਾ ਹਾਂ।
ਮਿਹਰਬਾਨਗੀ ਕਰ ਦਿਖਰਾਵੋ, ਮਮ ਚਿਤ ਕੀ ਲੱਕ ਚੌਂਪ ਚਲਾਵੋ।
ਮਹਾਰਾਜ ਮੇਰੇ ਤੇ ਮਿਹਰਬਾਨਗੀ ਕਰੋ, ਮਿਹਰਬਾਨਗੀ ਕਰਕੇ ਮਹਾਰਾਜ ਜੀ ਮੇਰੇ ਮਨ ਦੀ ਚੌਂਪ ਜਾਣ ਕੇ, ਚਾਹੋ ਜਾਣ ਕੇ ਤੁਸੀਂ ਕਿਰਪਾ ਕਰਕੇ ਤੀਰ ਚਲਾਓ ਤੇ ਮੈਂ ਤੁਹਾਡੇ ਚੱਲਦੇ ਤੀਰ ਵੇਖ ਸਕਾਂ। ਸੁਣਿਆ ਬਹੁਤ ਹੈ ਪਰ ਮਹਾਰਾਜ ਮੈਂ ਵੇਖਣਾ ਚਾਹੁੰਦਾ ਹਾਂ।
ਹੁਣ ਬੇਨਤੀ ਪ੍ਰਭ ਧਨਕ ਸੰਭਾਰਾ,
ਮਹਾਰਾਜ ਜੀ ਨੇ ਇਸ ਉਮਰਾਵ ਦੀ ਬੇਨਤੀ ਸੁਣੀ, ਭਾਵਨਾ ਨਾਲ ਕਹਿ ਰਿਹਾ ਸੀ, ਕੋਈ ਈਰਖਾ ਨਾਲ ਨਹੀਂ ਸੀ ਕਹਿ ਰਿਹਾ। ਤੋ ਮਹਾਰਾਜ ਜੀ ਨੇ ਦੀ ਬੇਨਤੀ ਸੁਣਦੇ ਆਪਣਾ ਕਠੋਰ ਧਨਖ ਆਪਣੇ ਪਵਿੱਤਰ ਦਸਤ ਕਮਲਾਂ ਵਿਚ ਚੁੱਕਿਆ ਹੈ।
ਸਰ ਕੋ ਜੋਰ ਐਂਚ ਉਚਾਰਾ,
ਗੁਰਦੇਵ ਨੇ ਪੱਥੇ ਵਿਚੋਂ ਕੱਢਿਆ ਚਾਰ ਉਂਗਲ ਚੌੜਾ ਖਪਰਾ ਤੀਰ। ਤੀਰ ਵੇਖ ਕੇ ਹੀ ਇਹ ਉਮਰਾਵ ਹੈਰਾਨ ਹੋ ਗਿਆ ਵੀ ਇਹੋ ਜਿਹਾ ਤੀਰ, ਚਾਰ ਉਂਗਲ ਚੌੜਾ ਤੀਰ, ऐसा तीर तो कोई चलाउंदा ही नहीं। महाराज जी ने वो तीर अपनी कमान दी तंदी ते चाढ़िया है।
सर को जोरत ऐची उचारा कहो निशाना भेद जाए।
महाराज जी ने तीर तंदी ते चाढ़िया ते पुछया इस उमराब नू दस बई किथे निशाना लाइए किस जगह ते निशाना लाइए।
दूर बचा तू नाई
भावे वह निशाना बहुत दूर होवे ता भी नहीं बच सकदा जिथे मर्जी दस दे भावे बहुत दूरी ते होवे ता भी नहीं बच सकदा।
तीर तरोवर ताए उचारा श्री प्रभ की जय वाहे प्रहारा।
इन्हें वेख्या के सतगुरां तो तकरीबन वाहवा दूरी ते एक दूर दरख्त खड़ा है। उस दरख्त नू वेख के कहिंदा महाराज ओ जो सामने दरख्त है उहदे विच तीर मारो उहदे ते निशाना लाओ। एदा जदों इन्हें सतगुरु सच्चे पातशाह जी महाराज जी नू तीर चलाण लई निशाना दस्या
तान कान लगत वै चलायो
तो सतगुरां ने कन्ना तक खिच के ओ तीर चलाया है।
गयो सो बेग शूक तरुकायो
ते कहिंदे बड़ी तेजी नाल ओ तीर उड्डणे सप वांगू शूकदा गया सतगुरां दी कमान विचों और जेड़ा दरख्त इन्हें दस्या सी उसे दरख्त विच जाके वह तीर वज्जा है।
बारो इंच तो उरे मारा
महाराज जी ने एको तीर नहीं चलाया फिर दूसरा तीर चलाया जेड़ा पहला जिथे वज्जा सी ना जिस जगह ते उसे जगह ते फिर दूसरा तीर मारिया है।
तीसर तीसी स्थान पर हारा
फिर तीसरा तीर भी उसे जगह ते जिथे पहले दो वज्जे ने तीजा तीर भी महाराज जी ने उसे जगह ते चला के मारिया है।
पंच बाण एक थल मारे
एदा पंज तीर इको जगह ते महाराज जी ने चला के मारे ए दसन लई के अचन चेत नहीं वज्जा ए निशाना सी आप लाया और पांच तीर चला के महाराज जी ने अपनी तनख विद्या का सबूत दिता है।
उमराव विषमता धारे
महाराज जी दे चलदे तीर वेख के उमराव दंग रह गया हैरान हो गया।
धन विद्या तुमरी धन धन
कहन लगा हे सतगुरु जी तुहाडी ए तनख विद्या धन है।
इनते कहा बचै रिप जन
कौन है ऐसा दुश्मन जेदे तुसी तीर मारो ते बच जाए। नहीं बच सकदा ओ कतई नहीं बच सकदा त्रैकाल नहीं बच सकदा महाराज जिस ते तक के तीर तुसी चला के मार देओ।
सुने जथा अब तथा न्यारे
महाराज जिवें मैं सुनिया सी आप जी दे तीरां दी विद्या बारे उसे तरह अज मैं प्रतख वेख लिया है।
शत्रु हजारों सतत उचारे
महाराज हजारा दुश्मन तुहाडी उस्तत उचार दे ने जेड़े मित्र ने वह तां कहिंदे ही ने जेड़े दुश्मन ने वह भी तुहाडी उस्तत करदे हन।
तेरे उचार कटका कर नमो
महाराज अज वेख भी लिया है इस तरह चारक घड़ियां महाराज जी दे कोले बैठा रहा।
निज स्थान गमनियो ते समो
फिर उस वेले महाराज जी कोलो विदा होके गया है।
सो उमराव सुजस विचारत
उस उमराव ने फिर महाराज जी दा बड़ा सुजस कीता कहिंदा गुरु कलगी धर जी वर्गा कोई तीर अंदाज नहीं हो सकदा उना जैसा तीर चलाउण दी विद्या किसे च नहीं हो सकदी।
आद सूरता गुण गुर धारत
गुरु जी दे विच सूरमताई दे गुण ने जिन्ने गुण एक सूरमे च चाहिए ने ओ सारे गुणा दे सहत गुरु कलगी धर जी संपन्न हन।
गयो बहादुर शाह के पासे
ओ मराव सिफत करदा महाराज दसवे पातशाह दे बादशाह बहादुर शाह कुल गया।
सर्ब लोक ते गात प्रकाशे
और बादशाह बहादुर शाह कुल जाके उन्हें सारी गाथा सुनाई।
अब लो हमने कहूं नहीं रे
कहन लगा बहादुर शाह आज तक मैं कदे ऐसा तीर अंदाज नहीं वेखिया।
नर है गए ने बचे अगेरे
जे दसवें पातशाह तीर चला देन ते उना दे तीर दे सामने ना हाथी टिक सकदा हाथी विच्चों भी ओ तीर पार निकल जाए जे घोड़ा आवे तां घोड़े चो पार निकल जाए बंदा तां चीज ही की है ओ तीर दे सामने ओ तां हाथियां नू भी चीर के पार निकल जाए ऐसा तीर गुरु कलगी धर जी चलाउंदे ने।
मैं भी देखो शाकंता किस प्रकार सर प्रभु चलंता।
बहादुर शाह कहंदा अच्छा मैं भी वेखना चाहुंदा हां के गुरु कलगीधर जी किस तरह दे तीर चलाउंदे हन।
सतगुरु के ठग दूत बठायो।
उसे वक्त बहादुर शाह ने अपना एक नौकर भेजिया सतगुरु कोल।
रात शिकार चढ़े मन भायो।
कहन लगा महाराज कल नू मेरे नाल आप जी शिकार ते चढ़ो, आपा शिकार खेडन कल नू चलांगे।
आप कृपा कर खिलो अखेरा।
महाराज मेरे ते कृपा करके आप जी मेरे नाल चलो, कल नू शिकार खेडो।
वयो शाचात चित मेरा।
महाराज मेरे मन दी इच्छा एदा उस दूत नू कह के भेजिया। दूत ने सतगुरां नू जाके बेनती कीती।
सतगुर ने मानी बात
और बहादुर शाह दी भेजी हुई बेनती सतगुरां ने कबूल कीती है, प्रवान कीती
है। रात
रात का समा सी, महाराज जी अपने सुखासना ते विराजमान हुए ने।
सुबत जथा सुख बीती रात।
रात बीत गई है।
चढ़ियो शाले सोज अखेरे।
अगले दिन सवेरे बहादुर शाह शिकार ली तैयारी करके जिन्ना शिकार ली समान चाहिदा लैके चढ़िया है।
चीते स्वानर बाज कनेरे।
अनेका चीते शिकारी कुत्ते बाज ए शिकारी पंछी लेके चलिया है।
लगर झगर तुतिया जुरान।
लगर झगर ए सारिया बाजा दिया किस्मां ने, शिकारी बाजा दिया ए बाज ने अपने नाल ले हन।
बैरी सिया गोश सी चान।
बैरी सिया गोश सिचाने एदा ए पंछी नाल ले हन।
साहिब की दिश चल कर आयो प्रभु तैयार वै असियन वायो।
एदा ए सारी तैयारी करके महाराज जी वल चल के आया। कलगीधर पातशाह जी महाराज जी ने भी इधर तैयारी कीती हुई अपना घोड़ा मंगवाया है।
खंग संग कट शोभा।
गुरुदेव ने भी अपने गात्रे श्री साहब धारण कीती है, मोढ़े ते तीरां दा पत्था है।
जेवर हीर न के मन लोभा।
ऐसे सोने जेवर ते जवाहरात महाराज जी दे शरीर ते जड़े हुए, कौन है ऐसा जिसदा मन लुभाए मान न होवे वेख के।
वै सवार कीन प्रस्थाना नमो करी एक शाह प्याना।
इस तरह महाराज सच्चे पातशाह जी सवार हो के नाल चले ने ते बहादुर शाह ने सतगुरां नू नमस्कार कीती है और गुरुदेव सच्चे पातशाह जी महाराज जी बहादुर शाह नू नाल लेके चल पए ने।
जै शिकारगाह पहुंचे जाए।
जिथे शिकारगाह है यानी कि जंगल दा इलाका है उथे महाराज जी पहुंचे हन।
बिचरे पुष्ट मृगन समदाए।
और जंगल विच बड़े बड़े रिष्ट पुष्ट जेड़े शरीर करके बड़े बलवान हिरन ने ओ फिरदे नजर आए हन।
गुर के संग बहादुर शाह।
हिरना दा शिकार खेड़िया बहादुर शाह ने महाराज जी नाल मिलके।
पाड़े कोल हते मन माओ।
बड़े पाड़े कौल जेड़े शिकारी सूर आदक हुंदे ने ओ मारे हन।
तीरन फुरती बेग ने आरे।
महाराज जी तीर नाल मार दे ने इना जानवरां नू ते सतगुरां दे तीरां दी चलाउण दी फुरती वेख वेख के बहादुर शाह दंग हो रहा है। कई बार तां इतना हैरान हुंदा है के हैरानी दे नाल अपनियां उंगलां दंदां नाल चबाउण लग पैंदा है।
इस उतजे नजीयत पदारे।
इन्हां नूं महाराज जी ने तीर मारिया ओ भावें कोई जंगली सूर सी, भावें कोई पाड़ा सी ते भावें कोई हिरन सी, जिन्हू जा के महाराज जी का तीर बजदा सी ओ मुड़ के जिउंदा नहीं सी जांदा।
कितके अखेर खेल कर दोए।
इसे तरह महाराज जी दे समेत बहादुर शाह शिकार खेड़दा रहा। गुरु कलगीधर जी ने भी शिकार खेड़िया है।
खै तमाशा चीतन सोए।
फिर चीते जेड़े ने चित्रे जाके हमला करदे ने उन्हां दा तमाशा वेखदे ने।
सुहान बाद बैरी छुरवाए।
कुत्तियां नू छड्ड के उन्हां कोलों शिकार करवाउंदे ने, बाजां नू छड्ड के उन्हां कोलों शिकार करवाउंदे ने।
अनके जीव अनकी काए।
इदां जंगल दे अनेकां जीव काए ने, अनेकां नू मारिया है।
विपन विशाल जबै चल गए। केहर पिखियो महाबलमई।
चलदियां चलदियां जंगल विच अगे संघने जंगल च चले गए, शिकार खेडदियां खेडदियां की वेखदे ने कि एक बड़ा भयानक शेर नजर आया, बब्बर शेर। बड़ा भयानक शेर दिसया है,
जिन्हों निहारियो आन सुनायो,
जिन्हां ने वो शेर वेखिया अगे जंगल विच, उन्हां ने आके बहादुर शाह नूं दसिया।
ली लश्कर तिती उमडायो,
बहादुर शाह अपना लश्कर लैके सतगुरां नूं नाल लैके उसे पासे गया जिधर वो शेर सुनिया।
शाह बहादुर की ने उच्चारण, शेर खड़ग सो करो बिदारन।
बहादुर शाह ने शेर वेख्या, बड़ा भयानक सी। बहादुर शाह ने हुक्म कीता अपने नाल दे सारे शिकारियां नू, कहिंदा भी ये शेर नू गोली नाल नहीं मारना, इनू तीर नाल नहीं मारना, इनू कृपान ते ढाल नाल मारना है, इनू कृपान दे नाल कट के मारना है।
तीर तुबक ने छूटन पावे, कावे जो इनाम बढ़ पावे।
कोई तीर नहीं चलाउणा, कोई गोली नहीं चलाउणी, इहदे ते तेग दा वार करके नू मारना, जिहड़ा कृपान नाल इहनू मारेगा उहनू मैं वड्डा इनाम देवांगा, उहनू मैं खुल्ला इनाम देवांगा।
हिम कैसे पबकारे ओ शेर,
इहदा कहिंदे आ ही बहादुर शाह दे ओ शेर पबकिया है, उन्हें पबक मारी है, दहाड़िया है।
तो बिलंद खान तिन हीर,
और एदे लागे एक बिलंद खान खड़ा सी, सूरमा खड़ा सी बहादुर शाह दा।
कह करवाल टाल को गयो,
उन्हें हाथ विच टाल ते एक हाथ विच तेग फड़ी, ते टाल तेग लैके उस शिकार शेर दा शिकार खेडन लई अगे वधिया।
हथ गाडो कर सनमुख भयो,
और बड़े पैर पक्के करके शेर दे सामने खलो गया।
पहुंचियो निकट मिरगेश निहारियो,
जदों इह कोल पहुंचिया ना पठान उस शेर नूं मारन वास्ते, ते शेर ने वेख्या भी इह मेरे वल वधिया आ रिहा है।
फांद चपट कर तुरत पर हारियो,
शेर ने अपने पब्बां ते वजन पा के इक दम छाल मारी, चपट मारी। शेर दी चपट बड़ी भयानक हुंदी है, चपट मार के हाथियां नूं भी सुट लैंदा, इन्नी भयानक चपट मार के आया।
हेर डरे पुन शाह प्रचारे, लियो इनाम जाए पट मारे।
और उसे वक्त चपट जदों मारी ते वेख के बादशाह नालों बोलिया, कहिंदा जाओ जाओ नाले दे लग जो, होर अगे वध के नूं मारो, जेड़ा इनू मारेगा ओनू मैं वड्डे इनाम देवांगा, रुतबे देवांगा।
पहुंचियो निकट मिरगेश निहारियो, फांद चपट कर तुरत पर हारियो।
हां जी,
हीर डरे पुन शाह प्रचार, लियो इनाम जाए पट मार। संत वजीद खान रिश्तार, बहुते सूरन को सिरदार।
कहंदे सुन के जड़ा एक पठान अगे वधिया, ओदे ते शेर ने चपट मारी, पंजा मार के ओदी जान कढ दित्ती। ते फिर बादशाह बोलिया, कहंदा होर कोई है जड़ा शेर दा मुकाबला करे? फिर सुन के वजीद खान नाम दा एक पठान खड़ा सी, ओ अगे वध के आया है।
बहुते सूरन को सिरदार,
ये बड़े सूरमियां दा सिरदार सी, सिपह सलार सी।
पराक्रम ललकारियो जमै,
इन्हें पराक्रम करके जदों शेर नू ललकारिया,
शेर चपट दाबियो हत तवै।
शेर ने एदे ते भी चपट मारी, ते चपट मार के नू पंजियां थले दबा के पाड़ के रख दिता।
कुन को सुबाट सुमुक नै गयो,
मुड़ के किसे सूरमे ने हौसला नहीं कीता शेर दा शिकार करन ले, किसे ने अपना हौसला नहीं बखाया, क्योंकि दो बड़े बड़े वड्डे सूरमे ओ मार दिते ने शेर ने, मुड़ के किसे ने हौसला नहीं कीता, किसे ने अपनी सूरबीरता नहीं विखाई, डर के बह गए पिछे।
द्वै उमराव हते डर भयो,
दो उमराव मारे गए इस करके सारे डर गए।
तब साहिब निज दले नियारियो, रोशन सिंह उतो ललकारियो।
बहादुर शाह दी फौज दा जोर लगा, वेख लिया महाराज जी ने, हुण कलगीधर जी ने अपने सूरमिया वल तकिया, महाराज जी ने अपने बहादुरां वल तकिया, ते महाराज जी दी निगाह गई महाराज जी दे सूरबीर बहादुर सिंह दे उत्ते, जिहदा नां सी रोशन सिंह। ਰੋਸ਼ਨ ਸਿੰਘ ਵੱਲ ਮਹਾਰਾਜ ਸੱਚੀ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਗਈ।
ਜਮਦਲ ਖੜਗ ਢਾਲ ਜਿਸ ਪਾਸ
ਮਹਾਰਾਜ ਜੀ ਨੇ ਵੇਖਿਆ ਕਿ ਰੋਸ਼ਨ ਸਿੰਘ ਨੂੰ ਲਲਕਾਰਿਆ ਮਹਾਰਾਜ ਜੀ ਨੇ, ਰੋਸ਼ਨ ਸਿੰਘ ਤੁਸੀਂ ਇਸ ਸ਼ੇਰ ਦਾ ਸ਼ਿਕਾਰ ਖੇਡਣਾ। ਰੋਸ਼ਨ ਸਿੰਘ ਦੇ ਗਾਤਰੇ ਚ ਕਿਰਪਾਨ ਸੀ, ਇੱਕ ਕਟਾਰ ਸੀ ਔਰ ਇੱਕ ਹੱਥ ਦੇ ਵਿੱਚ ਢਾਲ ਪਕੜੀ ਹੋਈ ਸੀ।
ਰੁਪਿਓ ਸਿੰਘ ਚੈ ਸਿੰਘ ਬਿਨਾਸ,
ਹੁਣ ਇਹ ਵੀ ਸਿੰਘ ਹੈ ਤੇ ਉਹ ਵੀ ਸਿੰਘ ਹੈ, ਸ਼ੇਰ ਨੂੰ ਵੀ ਸਿੰਘ ਕਹਿੰਦੇ ਨੇ ਨਾ, ਤੇ ਰੋਸ਼ਨ ਸਿੰਘ ਵੀ ਸਿੰਘ ਹੈ ਤੇ ਭਾਈ ਰੋਸ਼ਨ ਸਿੰਘ ਜੀ ਰੁਪ ਗਏ ਪੈਰਾਂ ਤੇ ਖਲੋ ਗਏ ਤੇ ਸਾਹਮਣੇ ਸ਼ੇਰ ਹੈ, ਸਾਹਮਣੇ ਉਧਰ ਵੀ ਸ਼ੇਰ ਹੈ, ਦੋਵੇਂ ਸ਼ੇਰਾਂ ਦਾ ਮੁਕਾਬਲਾ ਹੋਣ ਲੱਗਾ।
ਲਾਏ ਕਾਤ ਕਰ ਸਿਪਰ ਅਗੇਰੇ,
ਔਰ ਭਾਈ ਰੋਸ਼ਨ ਸਿੰਘ ਨੇ ਮਿਆਨ ਚੋਂ ਕਿਰਪਾਨ ਨਹੀਂ ਕੱਢੀ, ਕੀ ਕੀਤਾ ਕਟਾਰ ਕੱਢੀ, ਆਖਿਆ ਇਹਨੂੰ ਤਾਂ ਕਟਾਰ ਨਾਲ ਹੀ ਮਾਰ ਦਿਆਂਗਾ। ਹਾਲਾਂਕਿ ਕਟਾਰ ਛੋਟੀ ਹੁੰਦੀ ਹੈ, ਕਿਰਪਾਨ ਦੂਰੋਂ ਚੱਲ ਜਾਂਦੀ, ਕਟਾਰੋਂ ਨੇੜੋਂ ਜਾ ਕੇ ਮਾਰਨੀ ਪੈਂਦੀ ਹੈ। ਹੱਥ ਦਾ ਸ਼ਸਤਰ ਹੈ ਛੋਟਾ ਕਮਰ ਕੱਸੇ ਦਾ, ਉਹ ਕਟਾਰ ਫੜੀ ਹੋਈ ਸੀ ਭਾਈ ਰੋਸ਼ਨ ਸਿੰਘ ਨੇ। ਸਭ ਹੈਰਾਨ ਸੀ ਵੀ ਇਹ ਨਿੱਕੀ ਜੀ ਕਟਾਰ ਨਾਲ ਕਿਵੇਂ ਮਾਰੇਗਾ, ਇਹ ਤਾਂ ਤਲਵਾਰ ਨਾਲ ਨਹੀਂ ਮਾਰਿਆ ਜਾ ਸਕਦਾ, ਦੋ ਅਮਰਾਵ ਪਹਿਲਾਂ ਇਹਨੇ ਮਾਰ ਕੇ ਖਤਮ ਕਰ ਦਿੱਤੇ ਨੇ। ਭਾਈ ਰੋਸ਼ਨ ਸਿੰਘ ਪੂਰਾ ਦਾਅ ਲੈ ਕੇ ਖਲੋਤੇ ਨੇ ਪੈਰਾਂ ਦੇ ਉੱਤੇ, ਜਦੋਂ ਸ਼ੇਰ ਨੇ ਝਪਟ ਮਾਰੀ ਤੇ ਭਾਈ ਰੋਸ਼ਨ ਸਿੰਘ ਨੇ ਦਾਅ ਤੱਕਦੇ ਅੱਗੇ ਢਾਲ ਕੀਤੀ।
ਨੇਰ ਪੇਰ ਕਾਲਿਓ ਜਿਸ ਬੇਰੇ,
ਜਦੋਂ ਸ਼ੇਰ ਨੇ ਆਪਣਾ ਪੂਰਾ ਜ਼ੋਰ ਪਾ ਕੇ ਝਪਟ ਮਾਰੀ,
ਫਾਂਦ ਕੇਰੀ ਉੱਪਰ ਆਵਾ,
ਛਾਲ ਮਾਰ ਕੇ ਜਦੋਂ ਸ਼ੇਰ ਭਾਈ ਰੋਸ਼ਨ ਸਿੰਘ ਦੇ ਉੱਤੇ ਆਇਆ,
ਤਰੇ ਹੋਏ ਕਰ ਘਾਵ ਲਗਾਵਾ,
ਤੇ ਭਾਈ ਰੋਸ਼ਨ ਸਿੰਘ ਨੇ ਢਾਲ ਦੇ ਉੱਤੇ ਸ਼ੇਰ ਦੇ ਪੰਜੇ ਰੋਕ ਲਏ ਬੜੀ ਫੁਰਤੀ ਨਾਲ, ਤੇ ਥੱਲੇ ਜਿਹੜੀ ਕਟਾਰ ਫੜੀ ਸੀ ਸੱਜੇ ਹੱਥ ਵਿੱਚ, ਉਹ ਕਟਾਰ ਸ਼ੇਰ ਦਾ ਪੇਟ ਜਿਹੜਾ ਹੁੰਦਾ ਨਾ, ਜਿੱਥੇ ਪੇਟ ਹੁੰਦਾ ਉਹ ਨਰਮ ਜਗ੍ਹਾ ਹੁੰਦੀ ਹੈ, ਉਹਦੇ ਵਿੱਚ ਕਟਾਰ ਮਾਰ ਕੇ ਪੇਟ ਦੀਆਂ ਆਂਦਰਾਂ ਸ਼ੇਰ ਦੀਆਂ ਬਾਹਰ ਕੱਢ ਕੇ ਸੁੱਟ ਦਿੱਤੀਆਂ।
ਜਮਦਰ ਉਧਰ ਸਜ਼ੋਰਤ ਸਾਏ, ਉਪਰ ਤੇ ਦਿਨ ਤੇ ਉੱਤ ਲਾਏ,
ਔਰ ਉਹ ਜਮਦਰ ਕਟਾਰ ਜਿਹੜੀ ਸੀ ਜ਼ੋਰ ਨਾਲ ਪੇਟ ਵਿੱਚ ਮਾਰ ਕੇ ਸ਼ੇਰ ਦਾ ਪੇਟ ਚੀਰ ਕੇ ਰੱਖ ਦਿੱਤਾ ਭਾਈ ਰੋਸ਼ਨ ਸਿੰਘ ਨੇ। ਸ਼ੇਰ ਨਾਲ ਹੀ ਪ੍ਰਾਣ ਤਿਆਗ ਗਿਆ ਔਰ ਢਾਲ ਤੇ ਰੋਕਿਆ ਹੋਇਆ ਵਗਾ ਕੇ ਭਾਈ ਰੋਸ਼ਨ ਸਿੰਘ ਨੇ ਸ਼ੇਰ ਨੂੰ ਪਰੇ ਸੁੱਟਿਆ।
ਗੁਰ ਅਰਸ਼ਾਤ ਚਮੂ ਤਮਾਸ਼ਾ,
ਸਤਿਗੁਰੂ ਜੀ ਵੀ ਵੇਖ ਰਹੇ ਨੇ, ਉਧਰ ਬਹਾਦਰ ਸ਼ਾਹ ਵੀ ਵੇਖ ਰਿਹਾ, ਉਹਦੀਆਂ ਫੌਜਾਂ ਵੀ ਤੱਕ ਰਹੀਆਂ ਨੇ, ਵੇਖ ਰਹੀਆਂ ਨੇ ਤਮਾਸ਼ਾ।
ਅਵਲੋਕਤ ਸਭ ਸ਼ੇਰ ਮਿਨਾਸ਼ਾ,
ਸਾਰਿਆਂ ਦੇ ਵੇਖਦਿਆਂ ਵੇਖਦਿਆਂ ਭਾਈ ਰੋਸ਼ਨ ਸਿੰਘ ਨੇ ਵੇਖਦਿਆਂ ਵੇਖਦਿਆਂ ਖਰੋਚ ਤੱਕ ਨਹੀਂ ਲੱਗੀ ਭਾਈ ਰੋਸ਼ਨ ਸਿੰਘ ਨੂੰ, ਇੱਕੋ ਵਾਰ ਦੇ ਵਿੱਚ ਸ਼ੇਰ ਨੂੰ ਮਾਰ ਦਿੱਤਾ।
ਬਖਸ਼ਿਸ਼ ਲਗਿਓ ਸ਼ਾਹ ਬੋਦੈਬੇ, ਕਹਿ ਸਿੰਘ ਹਉ ਕਰੋ ਨਾ ਲੈਬੇ।
ਬਹਾਦਰ ਸ਼ਾਹ ਬੜਾ ਖੁਸ਼ ਹੋਇਆ, ਉਹਨੇ ਇਨਾਮ ਮੰਗਾਇਆ, ਸੋਨੇ ਦੀਆਂ ਸ਼ਰਫੀਆਂ ਦੀ ਇੱਕ ਖੁਰਜੀ ਉਹ ਮੰਗਾਈ ਥੈਲੀ, ਤੇ ਥੈਲੀ ਮੰਗਾ ਕੇ ਭਾਈ ਰੋਸ਼ਨ ਸਿੰਘ ਨੂੰ ਬਖਸ਼ਿਸ਼ ਦੇਣ ਲੱਗਾ, ਤੇ ਅੱਗੋਂ ਭਾਈ ਰੋਸ਼ਨ ਸਿੰਘ ਨੇ ਇਨਕਾਰ ਕਰ ਦਿੱਤਾ। ਭਾਈ ਰੋਸ਼ਨ ਸਿੰਘ ਨੇ ਅੱਗੋਂ ਨਾ ਕਰ ਦਿੱਤੀ,
ਕਹਿ ਸਿੰਘ ਹਉ ਕਰੋ ਨਾ ਲੈਬੇ।
ਭਾਈ ਰੋਸ਼ਨ ਸਿੰਘ ਨੇ ਅੱਗੋਂ ਜਵਾਬ ਦਿੱਤਾ, ਆਖਿਆ ਬਹਾਦਰ ਸ਼ਾਹ ਤੇਰੀ ਇਹ ਦਿੱਤੀ ਬਖਸ਼ਿਸ਼, ਤੇਰਾ ਇਹ ਦਿੱਤਾ ਇਨਾਮ ਮੈਂ ਨਹੀਂ ਲੈਣਾ।
ਜਿਸ ਗੁਰ ਨੇ ਬਲ ਸ਼ੇਰ ਹਤਾਇਓ, ਤਿਸ ਤੇ ਰਿੱਧ ਸਿੱਧ ਹਮ ਸਭ ਪਾਇਓ।
ਮੇਰੇ ਜਿਸ ਗੁਰੂ ਨੇ ਮੈਨੂੰ ਤਾਕਤ ਦੇ ਕੇ ਸ਼ੇਰ ਮਰਵਾਇਆ, ਮੇਰੇ ਉਸ ਗੁਰੂ ਦੇ ਕੋਲੋਂ ਮੈਂ ਰਿੱਧੀਆਂ ਸਿੱਧੀਆਂ ਸਭ ਕੁਝ ਪ੍ਰਾਪਤ ਕਰ ਲਿਆ, ਇਸ ਕਰਕੇ ਬਹਾਦਰ ਸ਼ਾਹ ਤੇਰੇ ਵਰਗੇ ਬਾਦਸ਼ਾਹਾਂ ਕੋਲੋਂ ਮੈਨੂੰ ਕੁਝ ਇਨਾਮ ਲੈਣ ਦੀ ਲੋੜ ਨਹੀਂ ਹੈ।
ਲੈਣ ਅਪਰ ਤੇ ਰੱਖੀ ਨਾ ਆਸਾ, ਲੋਕ ਪਰਲੋਕ ਤਿੰਨੋ ਪਰਵਾਸਾ।
ਮੈਂ ਕਿਸੇ ਹੋਰ ਕੋਲੋਂ ਲੈਣ ਦੀ ਆਸ ਨਹੀਂ ਰੱਖੀ। ਭਾਈ ਰੋਸ਼ਨ ਸਿੰਘ ਜੀ ਕਹਿੰਦੇ ਲੋਕ ਤੇ ਪਰਲੋਕ ਵਿੱਚ ਜੇ ਮੈਨੂੰ ਕੋਈ ਭਰੋਸਾ ਹੈ ਤਾਂ ਇੱਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਭਰੋਸਾ ਹੈ।
ਬੋਲੇ ਸੋਨਿਆ, ਲੈਣ ਅਪਰ ਤੇ ਰੱਖੀ ਨਾ ਆਸਾ, ਲੋਕ ਪਰਲੋਕ ਤਿੰਨੋ ਪਰਵਾਸਾ।
ਮੈਂ ਕਿਸੇ ਕੋਲੋਂ ਹੋਰ ਲੈਣ ਦੀ ਆਸ ਰੱਖੀ ਨਹੀਂ, ਮੈਨੂੰ ਲੋਕ ਤੇ ਪਰਲੋਕ ਵਿੱਚ ਕੇਵਲ ਇੱਕ ਦਸਵੇਂ ਪਾਤਸ਼ਾਹ ਦਾ ਭਰੋਸਾ ਹੈ।
ਸੁਣਤ ਸ਼ਾਹ ਉਮਰਾਵ ਕਨੇਰੇ,
ਸੁਣ ਕੇ ਬਹਾਦਰ ਸ਼ਾਹ ਤੇ ਇਹਦੇ ਜਿੰਨੇ ਉਮਰਾਵ ਸਨ,
ਸਰਾਹਤ ਹਟੇ ਪਿਛੇਰੇ,
ਉਹਨਾਂ ਨੇ ਸਾਰਿਆਂ ਨੇ ਸ਼ਲਾਘਾ ਕੀਤੀ, ਏਦਾਂ ਉਪਮਾ ਕਰਦਿਆਂ ਪਿੱਛੇ ਵਾਪਸ ਮੁੜੇ ਹਨ।
ਨਿਜ ਨਿਜ ਡੇਰਨ ਕੋ ਚੱਲ ਆਏ,
ਸਭ ਚੱਲ ਕੇ ਆਪੋ ਆਪਣੇ ਡੇਰਿਆਂ ਤੇ ਆਏ ਹਨ।
ਰੋਸ਼ਨ ਸਿੰਘ ਮਹਾਂ ਜਸ ਪਾਏ,
ਭਾਈ ਰੋਸ਼ਨ ਸਿੰਘ ਦਾ ਬੜਾ ਜਸ ਹੋਇਆ, ਭਾਈ ਰੋਸ਼ਨ ਸਿੰਘ ਦੀ ਬੜੀ ਵਡਿਆਈ ਹੋਈ, ਸਭ ਨੇ ਭਾਈ ਰੋਸ਼ਨ ਸਿੰਘ ਨੂੰ ਸਲਾਹਿਆ।
ਲਸ਼ਕਰ ਮੈਂ ਸਭ ਕਰੈ ਸਰਾਨ, ਅਤੀ ਉਹ ਸ਼ੇਰ ਜਿਸ ਕੋ ਡਰ ਨਾਇਨ।
ਸਾਰੇ ਲਸ਼ਕਰ ਦੇ ਵਿੱਚ ਸਲਾਘਾ ਹੋਈ ਭਾਈ ਰੋਸ਼ਨ ਸਿੰਘ ਦੀ, ਕਹਿੰਦੇ ਵੇਖੋ ਕਿਰਪਾਨ ਨਾਲ ਨਹੀਂ, ਜਿਸ ਨੂੰ ਬੰਦੂਕ ਨਾਲ ਮਾਰਨਾ ਵੀ ਔਖਾ ਸੀ, ਉਹਨੂੰ ਕਟਾਰ ਨਾਲ ਮਾਰ ਦਿੱਤਾ, ਕਟਾਰ ਨਾਲ ਮਾਰ ਦਿੱਤਾ ਉਸ ਸ਼ੇਰ ਨੂੰ। ਏਡਾ ਸੂਰਮਾ ਰੋਸ਼ਨ ਸਿੰਘ, ਏਦਾਂ ਭਾਈ ਰੋਸ਼ਨ ਸਿੰਘ ਦੀ ਬੜੀ ਸਿਫਤ ਹੋਈ। ਮਹਾਰਾਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਬਾਦਸ਼ਾਹ ਬਹਾਦਰ ਸ਼ਾਹ ਨਾਲ ਜਿਵੇਂ ਵਾਰਤਾਲਾਪ ਕਰ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।